ਆਇਆ ਮੈਂ ਪਵਿੱਤਰ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਐਸੇ ਵਿਚਾਰ ਸਾਨੂੰ ਦਿੱਤੇ ਨੇ ਕਿ ਕੁਝ ਇਸ ਸੰਸਾਰ 'ਚ ਐਸਾ ਹੈ ਜੋ ਬਦਲਦਾ ਹੈ, ਕੁਝ ਐਸਾ ਵੀ ਹੈ ਜੋ ਤਬਦੀਲ ਨਹੀਂ ਹੁੰਦਾ। ਜੋ ਬਦਲਦਾ ਹੈ ਅਸੀਂ ਤੱਕਦੇ ਹਾਂ, ਕਦੇ ਦਰਿਆਵਾਂ 'ਚ ਰਹਿਣ ਬਦਲ ਜਾਂਦੇ, ਕਦੇ ਰੁੱਤਾਂ ਵਾਰ ਵਾਰ ਬਦਲਦੀਆਂ, ਕਦੇ ਅਸੀਂ ਛੋਟਾ ਪੌਦਾ ਤੱਕਦੇ ਵੱਡੇ ਦਰਖਤ ਦਾ ਰੂਪ ਧਾਰਨ ਕਰ ਲੈਂਦਾ, ਉਸ ਨੂੰ ਫੁੱਲ ਲੱਗਦੇ, ਉਸ ਨੂੰ ਫਲ ਲੱਗਦੇ, ਫਿਰ ਐਸਾ ਸਮਾਂ ਆਉਂਦਾ ਉਸਦੇ ਪੱਤੇ ਪੀੜੇ ਪੈ ਜਾਂਦੇ, ਉਹ ਝੜ ਜਾਂਦੇ, ਫਿਰ ਨਵੀਆਂ ਪੌਪੜਾਂ ਫੁੱਟਦੀਆਂ, ਫਿਰ ਉਹ ਸ਼ਾਂਤ ਹੁੰਦਾ, ਫਿਰ ਫੁੱਲ ਲੱਗਦੇ, ਫਿਰ ਫਲ ਲੱਗਦੇ, ਸਮਾਂ ਪਾ ਕੇ ਉਹ ਐਸਾ ਹੋ ਜਾਂਦਾ ਜਿਸ ਨੂੰ ਤੁਸੀਂ ਲੋਕ ਪੁਰਾਣਾ ਕਹਿੰਦੇ। ਉਸ ਤੋਂ ਬਾਅਦ ਉਹ ਵੀ ਦਰਖਤ, ਉਹਦੀ ਲੱਕੜੀ ਨਿਕੰਮੀ ਹੋ ਜਾਂਦੀ, ਉਹ ਧਰਤੀ 'ਤੇ ਗਿਰਦੀ, ਮੁੜ ਮਿੱਟੀ ਨਾਲ ਮਿਲ ਜਾਂਦੀ। ਇਵੇਂ ਅਸੀਂ ਤੱਕਦੇ ਹਾਂ, ਬੱਚਾ ਮਾਤਾ ਦੇ ਪੁੱਤਰ ਵਿੱਚ ਨਿਵਾਸ ਪਾਉਂਦਾ ਹੈ, ਉਹ ਉਤਨਾ ਹੀ ਨਹੀਂ ਰਹਿੰਦਾ ਜਿਤਨਾ ਇਹਨੇ ਨਿਵਾਸ ਪਾਇਆ ਹੈ। ਜਦੋਂ ਅਸੀਂ ਉਸ ਦੀ ਉਹ ਤਸਵੀਰ ਜਿਸ ਰਾਹੀਂ ਜਦੋਂ ਉਸਨੇ ਨਿਵਾਸ ਪਾਇਆ ਹੈ, ਤਾਂ ਉਹ ਪਿਤਾ ਦੇ ਵੀਰਜ ਦੇ ਅਨੇਕਾਂ ਕਣਾਂ ਵਿੱਚੋਂ ਇੱਕ ਕਣ ਹੈ। ਉਹਦੀ ਮੌਤ ਉਸ ਸਮੇਂ ਕਿੰਨੀ ਹੋਏਗੀ ਅਸੀਂ ਕਦੇ ਸੋਚਿਆ ਨਹੀਂ, ਕਿ ਉਸ ਨੂੰ ਵੇਖਣ ਲਈ ਵੀ ਮਾਈਕਰੋਸਕੋਪ ਦੀ ਲੋੜ ਪੈਂਦੀ ਹੈ, ਕਿ ਉਸ ਨੂੰ ਤੱਕਿਆ ਜਾਏ ਕਿਤਨਾ ਕੁ ਹੈ। ਪਰ ਹਜ਼ਾਰਾਂ ਕਣ ਪਿਤਾ ਦੇ ਵੀਰਜ ਵਿੱਚ ਤੈਰਦੇ, ਉਹ ਸਾਨੂੰ ਮਾਈਕਰੋਸਕੋਪ ਰਾਹੀਂ ਲੱਭਣਗੇ। ਉਹ ਓਨਾ ਹੀ ਨਹੀਂ ਰਹਿੰਦਾ, ਉਹ ਸਹਿਜੇ ਸਹਿਜੇ ਪ੍ਰਕਿਰਤੀ ਈਸ਼ਵਰ ਉਸ ਨੂੰ ਪੜਦਾ ਹੈ। ਔਰ ਬਾਣੀ ਇਹ ਦੱਸਦੀ ਹੈ ਕਿ ਉਹ ਸਿਮਰਨ ਨਾਲ ਉਸਦੀ ਪ੍ਰਤਿਪਾਲਣਾ ਕਰਦਾ ਹੈ, ਉਹਨੂੰ ਉਹ ਧਿਆਨ ਬਖਸ਼ਦਾ ਹੈ, ਔਰ ਮਾਤਾ ਦੇ ਉਦਰ ਦੀ ਜਠਰ ਅਗਨੀ ਵਿੱਚ ਉਹਦੀ ਪਾਲਣਾ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਐਸਾ ਵਚਨ ਕਰਦੇ ਕਿ ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ। ਕਿ ਉਹ ਬੱਚਾ ਉਤਨਾ ਹੀ ਰਹੇਗਾ, ਨਹੀਂ, ਉਹ ਫਿਰ ਡਿਵੈਲਪ ਹੁੰਦਾ ਹੈ। ਔਰ ਜਦੋਂ 10 ਮਹੀਨੇ ਉਸਨੂੰ ਮਾਤਾ ਦੇ ਉਦਰ ਵਿੱਚ ਪੂਰੇ ਹੁੰਦੇ, ਗੁਰੂ ਸਾਹਿਬ ਬਾਣੀ ਵਿੱਚ ਇਹ ਵਚਨ ਕਰਦੇ ਨੇ ਕਿ ਦਸ਼ੀ ਮਾਸੀ ਹੁਕਮ ਬਾਲਕ ਜਨਮ ਲਈ। ਉਹ ਮਾਤਾ ਦੇ ਉਦਰ ਤੋਂ ਬਾਹਰ ਆਉਂਦਾ ਹੈ, ਕਿ ਉਹ ਉਤਨਾ ਹੀ ਰਹੇਗਾ, ਨਹੀਂ, ਉਹ ਫਿਰ ਬਦਲਦਾ ਰਹਿੰਦਾ ਹੈ। ਹਰ ਦਿਨ, ਹਰ ਪਲ, ਹਰ ਘੜੀ ਉਹਦੇ ਵਿੱਚ ਤਬਦੀਲੀ ਆਉਂਦੀ ਰਹਿੰਦੀ। ਉਹ ਸਹਿਜੇ ਸਹਿਜੇ ਵੱਡਾ ਹੁੰਦਾ ਹੈ, ਫਿਰ ਉਹ ਕਿਸੇ ਦੇ ਆਸਰੇ ਧਰਤੀ 'ਚ ਪੈਰ ਪਕਾਉਣ ਲੱਗਦਾ ਹੈ, ਤੁਰਨ ਲੱਗਦਾ ਹੈ, ਫਿਰ ਸਹਿਜੇ ਸਹਿਜੇ ਹੋਰ ਵੱਡਾ ਹੋ ਕੇ ਉਹ ਦੌੜਨ ਲੱਗ ਜਾਂਦਾ ਹੈ। ਉਸ ਦੇ ਸਰੀਰ ਦੀਆਂ 10 ਅਵਸਥਾ ਬਾਣੀ ਨੇ ਜਨਮ ਤੋਂ ਲੈ ਕੇ ਮਰਨ ਤੱਕ ਕਹੀਆਂ। ਇਵੇਂ ਪਹਾੜ ਬਦਲਦੇ, ਪੱਥਰ ਬਦਲਦੇ, ਦਿਸ਼ਾਵਾਂ ਵਿੱਚ ਪਈ ਹੋਈ ਹਰ ਚੀਜ਼ ਬਦਲਦੀ, ਅਸੀਂ ਉਹਨੂੰ ਤੱਕਦੇ। ਔਰ ਕਈ ਵਾਰ ਐਸੇ ਹੈਰਾਨ ਹੁੰਦੇ ਕਿ ਕੱਲ੍ਹ ਇੱਥੇ ਕੁਝ ਵੀ ਨਹੀਂ ਸੀ, ਅੱਜ ਕਿੰਨੀਆਂ ਬਿਲਡਿੰਗਾਂ ਬਣੀਆਂ। ਯਾਦ ਰੱਖਿਓ, ਜੋ ਬਦਲਦਾ ਹੈ ਉਹਨੂੰ ਸਤਿਪੁਰਸ਼ਾਂ ਨੇ ਮਾਇਆ ਕਿਹਾ ਹੈ। ਜੋ ਨਹੀਂ ਬਦਲਦਾ, ਕਿਸੇ ਸਮੇਂ ਵੀ ਨਹੀਂ ਬਦਲਦਾ, ਉਹਨੂੰ ਸਤਿਗੁਰੂ ਨੇ ਈਸ਼ਵਰ ਕਿਹਾ ਹੈ। ਉਹਨੂੰ ਵਾਹਿਗੁਰੂ ਕਹੋ, ਉਹਨੂੰ ਗਾਡ ਕਹੋ, ਉਹਨੂੰ ਅੱਲਾਹ ਕਹੋ, ਉਹਨੂੰ ਭਗਵਾਨ ਕਹੋ, ਉਹਨੂੰ ਮਾਧਵ ਕਹੋ, ਉਹਨੂੰ ਬੀਠਲ ਕਹੋ, ਉਹਨੂੰ ਪ੍ਰਭੂ ਕਹੋ, ਉਹਨੂੰ ਹਰੀ ਕਹੋ। ਉਸਦੇ ਬੇਅੰਤ ਨਾਮ ਉਸ ਨਾਲ ਪਿਆਰ ਕਰਨ ਵਾਲੇ ਮਨੁੱਖਾਂ ਨੇ ਉਸ ਨੂੰ ਦਿੱਤੇ। ਜਿਵੇਂ ਜਿਵੇਂ ਅਸੀਂ ਤੱਕਦੇ, ਸਭ ਕੁਝ ਬਦਲਦਾ, ਪਰ ਮਨੁੱਖ ਦੀ ਐਸੀ ਸੋਚ ਬਣ ਗਈ, ਉਹ ਇਹ ਕਹਿਣ ਲੱਗ ਪਿਆ ਕਿ ਨਹੀਂ, ਸਭ ਝੂਠ ਹੈ, ਕਿਉਂਕਿ ਅਸੀਂ ਇਹ ਨਹੀਂ ਜਾਣਿਆ ਕਿ ਝੂਠ ਸਤਿਗੁਰੂ ਨੇ ਕਿਸ ਨੂੰ ਕਿਹਾ ਹੈ, ਸੱਚ ਕਿਸ ਨੂੰ ਕਿਹਾ ਹੈ। ਅਸੀਂ ਬਾਣੀ 'ਚ ਐਸੇ ਵਚਨ ਤਾਂ ਪੜ੍ਹਦੇ ਕਿ ਮਿੱਥਿਆ ਤਾਨ ਧਨ ਕੁਟੰਬ ਸਮਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਬਨ ਧਨ ਮਾਨ, ਮਿੱਥਿਆ ਕਾਮ ਕ੍ਰੋਧ ਵਿਕਰਾਲ, ਮਿੱਥਿਆ ਰੱਥ ਹਸਤੀ ਅਸਲ ਅਸਤਰਾ, ਮਿੱਥਿਆ ਰੰਗ ਸੰਗ ਮਾਇਆ ਬੇਲ ਹਸਤਾ, ਮਿੱਥਿਆ ਕ੍ਰੋਧ ਮੋਹ ਅਭਿਮਾਨ, मिथ्या आप स्वरूप पर खत गुमान अस्थ भगत साध के सर नानक जप जप जीरा हर के चल। जो मिथ्या है जो झूठ है गुरु साहिब जी ने पवित्र बाणी में उस लई भी लिखा, जो सच है उस लई भी लिखा। असी इस बाणी को अफसोस इस गल है कि ध्यान नाल नहीं पढ़ते पर ना असी इस बाणी विचों कुछ प्राप्त करने कुछ लभण कुछ खोजन इस बाणी पढ़ते बस असी जेकर जानते हैं कैसे पाठ करना है पाठ क्यों करना है। इस बात असी कदे अपने आप को नहीं किया कि मैं पाठ क्यों करना है मैं बाणी क्यों पढ़नी है मैं गुरुद्वारे क्यों जाना है मैं नाम क्यों जपना है मैं सत्संग क्यों करनी है मैं सेवा क्यों करनी है मैं अमृत वेले जागना क्यों है मैं अमृत नाल क्यों जुड़ना है मैं गुरु अगे मत्था क्यों टेकना है मैं अरदास क्यों करनी है। ऐसे अनेक सवाल कदे असी अपने जहन में विचारे थे। साहिब सतगुरु पातशाह की पवित्र बाणी सानू हर सवाल का जवाब दिती है और जे मैं यह गल कह कि गुरु पास केवल जवाब ही नहीं और सवाल साढ़े तक ही बार करता है वो सानू पुछता है कि यह जग तुए का पहाड़ तैं साचा बनाया कि विचार एक कही विचार है जिस नाल इस तुए के पहाड़ को तू सच मान ले। साढ़े को इस गल का कोई जवाब नहीं क्योंकि यह संसार जो दृष्टमान है बाणी ने एक पंक्ति में गल उठा दी कि दृष्टमान है सकल मथे ना जो असी देख सकते हैं वो झूठ है जो दिसना नहीं वो सच है। याद रखियो बच्चा दिसना है वो वसदा ईश्वर नहीं दिसता वो कदे तब्दील नहीं होता वो माता के कुदरत लैके जन्म लैके बुढ़ा होने तक जब अपनी जान पहचान कराएगा तो वो ही कहेगा कि मैं फलाड़ा हूं जो वो है वो नहीं बदलता शरीर में तब्दीली आएगी वो नहीं बदलेगा काम ज्यों का तो जारी रहेगा वो कदे तत् बदली नहीं होते पैदा किए पैदा किया हो जो अपना आप है जिसको कल करके आए हो आप ही मैं आप साझे हो वो कदे तब्दील नहीं होता और सच है। हम साहिब सतगुरु पातशाह अकाल पुरख वाहगुरु की गल करते हैं ऐसे बचन गुरु नानक देव जी महाराज प्रचारक करते हैं तो कहते कि ने सच्चे तेरे खंड सच्चे ब्रह्मांड इस विचार को असी दो ढंग लै सकते एक गल कि तेरे खंड टुकड़े जिन्हें साडे धरती के या जिन्हें स्पेस में जिस तुम ग्रह कहते हो ग्रह कहते छोटे ग्रह वे ग्रह वो जिन्हें हैं वो साडे वो सच्चे ने यह सच देखना किसने मनुख ने मनुख उस कहेगा है जे चंद्रमा है तो ही चंद्रमा चलेगा जे है तो जिस समय तक है उस समय तक उसमें झूठ नहीं कह सकते साझे हुए धरती टुकड़े या जिन्हें जातियां जीव या जिन्हिया दुनिया उसने पैदा की वो सब ब्रह्मांड जिन्ना कुछ उसने स्पेस में पैदा किया है वो सच है। सच्चे तेरे खंड सच्चे कहमन आप जी अगली पंक्ति च कह रहे हैं
सच्चे तेरे लोग सच्चे आकार
ऐ निरंकार तेरे पैदा किए हुए तीन लोग मात लोग पताल लोग और आकाश लोग जहां कदे चौदह लोग भी मन्ने गए कुरान ने चौदह तलब कहा सत पताल ने सत आकाश ने गुरु नानक साहब ने ऐसे वचन भी कहे कि पाताल पाताल लख आकाशन आकाश जिन्ने लोग मने गए कानपुर पातशाह कहने वो सब सच्चे ने क्योंकि जिस है पकड़े जा सकते उन्होंने जाया जा सकता है और सतगुरु पातशाह कहते जिन्ने आकार तो पैदा किए थे वो सब सच है चाहे वो प्राण दुश्मन ने चाहे पक्षियों ने चाहे दरख्तों ने हन चाहे पर्वतों ने हन चाहे मनुखों ने हन जो चीज सानू दिसदी है सामने और जिसनों तुसी पकड़ सकते हो छो सकते हो अनुभव कर सकते हो जो ताडे पंज जिहड़े ज्ञान मिले ने उन्हां दी पकड़ विच आ जाती है आकाश पकड़ विच नहीं होता जाता आकाश नूं तुसी पकड़ना चाहोगे वो पकड़ा नहीं जाएगा बल्कि जिवें जिवें जे तुसी हथ विच आकाश नूं लैण चाहो जिवें जिवें पक्षी बंद करोगे उवें उवें आकाश हथ विच खिसकदा जाएगा हुण तुहानूं पातशाह कहिंदे तेरे पैदा कीते हुए आकार वो सच्चे ने लोग सच्चे ने आकाश सच्चे ने अगली पंक्ति विच आप जी कहते
सच्चे तेरे करणे सर्व विचार
जेड़े तू पैदा किए वो सच्चे हैं अते जिन्ने तेरे विचार ने याद रखो मनुख कहना विचार मेरे जदों पुछोगे तू कौन है जिदे विचार ने मैं नहीं दस सकेगा ज्यादा तो ज्यादा यह कहेगा मैं मनुख हूं बहुत नेड़े चला जाएगा तो कहेगा मैं मनुख हूं नहीं तो अपना नाम लेकर दसेगा मैं पुराना हुण नाम के मनुख नूं जानदा है ना नाम इसका अपना है क्योंकि नाम तो इसको उदार मिले और उदों मिले जदों इस संसार से आया जदों माता के अंदर उदों ही पुकारना हुंदा कि कहते पुकारदे की नाम से इसका जदों के संसार से आया इहदे माता पिता ने संसार वख करके बुलाण लई इन्हें एक नाम दे दिता वो नाम कोई भी हो सकता है इन्हें उस नाम को अपना समझ लिया कि मेरा मैं आ वास्तविक इन सोचना पैदा कि मनुख आकार प्रकट है नाम मेरा नहीं नाम उसका है पर मैं कौन हाँ जिन्नी देर तक ये विचारता नहीं धनगुरु पातशाह कहते उन्नी देर तक ये उस तक पहुंच नहीं सकता इसकी खोज उल्टी है ये ईश्वर को ता ही मिल नहीं सकता ये सोचता बार मिलेगा धार्मिक मंदिर में मिलेगा मस्जिद में जावगा तां मिलेगा चर्च में जावगा तां मिलेगा किसी मंदिर में जाके घाटियां कटावगा तां मिलेगा गुरुद्वारे जाके अरदास करांगा तां मिलेगा जिन्नी जीव का गुरु कुछ होर कही जाए तो मनुख कुछ होर सोची जाए तो मिलाप में होगा गुरु तेगा कहता है कि सब किश घर में बाहर नाही बाहर कोलै सो परम कोलाही गुर प्रसादी जिनी अंतर पाया सो अंतर बाहर सो हेला जियो गुरु तो कहते ईश्वर तेरे अंदर है काहे रे मन पूजन जाए सब निवासी सदा अनेकता को ही संग समाए याद रखो उसका करना भी सच्चा है उसके सारे विचार भी सच्चे जो वो जीवन विचार बख्शदा है नेक विचार वो सच्चे जेड़ा धर्म पिछे दौड़ता है ये विचार किसी को सच्चा विचार है हर टाइम भी शुरू कर सकते हो सच्चा है क्योंकि दौड़ रहा है जिससे यह दौड़ता पर जे तुम सदा नहीं कहो कि यह विचार सच्चा है नहीं घर वाल दौड़ना धन वाल दौड़ना दार्था वाल दौड़ना सुखा वाल दौड़ना धंधा वाल दौड़ना कारा वाल दौड़ना आशा कृष्णा वाल दौड़ना ये सब विचार एक वेले जाके इकट्ठे हो जाएंगे ये पूर्ण कुटे नाथ का और सच रहे आखिर सच ही सामने आए तो सह सतगुरु पातशाह कहने तेरे कारण जिन्हें कम किए सब सच्चे ने तेरे विचार भी सच्चे ने अगली पंक्ति कहते
सच्चा तेरा अमर सच्चा दीवान
तेरा अमर बल तेरी ताकत सच्ची तेरा जोर सच्चा है तेरा दीवान तेरी सभा वो सच्ची है जिसे बैठ के जीवन प्रमाण करता है
सच्चा तेरा हुक्म सच्चा फरमान
तेरा हुक्म भी सच्चा है تیرا شاہی فرمان لکھ کے کیتا جاتا ہے ہو نہیں سکتا ہے کیونکہ تو جیواں دے بچے تے لے کے لکھے دے وہ کدے جیو اپنے آپ نوں تبدیل نہیں کر سکتا اور گرو صاحب جی نے ایسے وچار بانی دتے کہ ماتھا جو بھل لکھیا سو میل نہ سکتا کوئی نانک جو لکھیا سو بدلا سو گوجا جس نوں نظر ہوئے تو تھانوں بادشاہ کہنے تیرا حکم سچا ہے تب تیرا لکھیا فرمان لے نہیں سکتا ہے
سچا تیرا کرم سچا نیسان
تیرا کرم تیری کرپا تیری بخشش وہ سچی ہے سچا نیسان وہ پرگٹ روپ وچ جڑا سامنے دستا ہے تیرا کیتا کرم تیری مہر تو جیوان داتا نظر کتنا اناج پیدا کرتا ہے میرا جیو کھاد ہے کہ تیری بخشش ہے تو جیوان کھان پان پہنا دے رہا ہے تو جیوانی پر پالنا کر رہا ہے وہ نشان سامنے پرگٹ روپ وچ دستی ہے اس کر کے وہ بھی سچی ہے
سچے خود آتھ ہے لاکھ کروڑ
اے سچے ایشر تینوں ایک نہیں لکھاں کروڑا جی تینوں سچ ہے کر دے کہ تو سچا ہے تینوں سب آپ ہے جب پوتر بانی پڑھو گے یاد رکھے ہو بانی ایسے بچے تے کلا منوکھ ہی نہیں سمرتا آپ یہ بچے کر دیں سمر ہے چند سورج آکاش سمر ہے پون پانی گنتا سا لتا بلی سانپ سب سمر ہے سمرا سگل اپار جنا جنی سرشتی انہیں پیدا کیتی ہے سب اس دا سمرن کر دی انہوں یاد کر دی بانی جو ایسے بچن نے جو بولت ہے بان مین میں فنکھیڑو سو بینہار جاپت ہے نہیں اور بلکہ سدگرو پادشاہ اتنی بریکی میں چلے گئے کہ وہ چار چیزاں جڑیاں چل کر نہیں سکتی ہیں جن دوجا چلائے تو چلائے جی ہر ہٹ بھی چلتا ہے تب گرو نے ایسے بچن کہے کہ ہر ہٹ بھی تو کہہ ہے بولا بھلی مان وہ بھی تیرے جاسن گاؤں ہے تو ہی کرنا ہے چنگی مان بولتا ہے جس کر کے سب کچھ سب پاس کہ سچے تد آخ ہے لکھ کروڑ لکھا کروڑا لوگ تیرے نام جپتے ہیں تب تو سچا ہے وہ جپن والے آخر کو سچ ہو نپڑتے ہیں
سچے سب تان سچے سب دور
وہ سچے کا تان شریر بل بھی اس کا ہے یاد رکھو جنیا طاقت سنسار تے کم کر دیا سب اس دیا ہیں اور اس دے ادھین ہیں
سچی تیری صفت سچی سارا
اے پربھو تیری صفت و صلاح بھی سچی ہے
سچی تیری قدرت سچے پادشاہ
اے سچے پادشاہ تیری قدرت بھی سچی ہے کیونکہ قدرت تیری ہے سب تیری قدرت تو خاطر کرتا باقی نائی کون وہ تیری قدرت ہے اور سچی ہے یاد رکھے اسی کچھ گلا ایسا کہنے کہ قدرتی ہوئی ہے اور نہیں قدرت کے پیچھے اس کا ہاتھ ہے اور اسی کہنے قدرتی کھیل دوں کسی نے بیجے نہیں کسی پرتا چلے جا کسی نے بیج نہیں بیجے اتنے فور ڈگ دیں کھڑے اچھی کہنے قدرتی کھڑے یاد رکھو فلاں کھڑاون کے پیچھے بھی اس کا ہاتھ ہے دریا انہوں کی روانی کے پیچھے بھی وہ آپ بیٹھا ہے پر اچھی کدے تکیا نہیں جی اس کا سورج نہ کھڑے تو پرتا کئی بھی برف کدے کھلے دن کدے وہ پانی نہ ویگ پرتا تھلے وال چل کے دریاواں کا روپ دھارن نہ کرے اس کے پیچھے بھی اس کے ہاتھ موجود ہے ہرمن پاتشاہ کہنے سب تیری قدرت تو قادر کرتا سچی تیری قدرت سچے پاتشاہ اے سچے پاتشاہ تیری قدرت بھی سچی ہے
نانک سچ تیار سچ
تن سرگر پاتشاہ کہنے کہ تو سچ ہے جے سچ دے وچاراں نال جڑے جے تیرے ਕਈ ਨੂੰ ਧਿਆਨਾ ਕਰਦੇ ਹਨ, ਦੂਜੇ ਨਹੀਂ ਧਿਆਉਂਦੇ। ਉਹਨਾਂ ਨੂੰ ਤੁਸੀਂ ਕਹੋਗੇ ਉਹ ਮਨ ਨਾਲ ਜੁੜੇ ਨੇ, ਉਹ ਸੰਸਾਰ ਨਾਲ ਜੁੜੇ ਨੇ, ਉਹ ਪਦਾਰਥ ਨਾਲ ਜੁੜੇ ਨੇ, ਪਰ ਜਿਹੜੇ ਤੇਰੇ ਨਾਲ ਜੁੜੇ ਨੇ ਉਹ ਤੈਨੂੰ ਚੱਲਦੇ, ਉਹ ਤੈਨੂੰ ਚੱਲਦੇ ਕਿਉਂਕਿ ਤੂੰ ਸੱਚ ਹੈ। ਜਿਹੜੇ ਤੇਰੇ ਨਾਲ ਜੁੜੇ ਸੱਚ ਨਾਲ ਜੁੜੇ ਨੇ ਉਹ ਤੈਨੂੰ ਜਾ ਰਹੇ ਹਨ।
ਜੋ ਮਰ ਜਮੇ ਸੋ ਕੱਚ ਨਿਕੱਚ,
ਜਿਹੜੇ ਜੰਮਦੇ ਅਤੇ ਮਰ ਜਾਂਦੇ, ਫਿਰ ਜਨਮਦੇ ਫਿਰ ਜਿਉਂਦੇ ਤੇ ਮਰ ਜਾਂਦੇ। ਬਾਣੀ ਵਿੱਚ ਉਹਨਾਂ ਪ੍ਰਥਾਏ ਐਸੇ ਬਚਤ ਕਹਿ ਕਿ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਦੁਨੀਆਂ ਲੱਭ ਪਿਆ ਖਾਸ ਅੰਦਰ, ਅਗਲੀ ਗੱਲ ਨਾ ਜਾਏ। ਉਹਨਾਂ ਨੇ ਜੋ ਜਾਣਨਾ ਚਾਹੀਦਾ ਸੀ ਉਹ ਨਹੀਂ ਜਾਣਿਆ। ਜੋ ਮਰ ਜੰਮੇ ਸੇ ਕੱਚ ਨੇ ਕੱਚ, ਉਹ ਵਿਸ਼ੇਸ਼ ਕਰਕੇ ਕੱਚੇ, ਉਹ ਈਸ਼ਵਰ ਦੇ ਨਾਮ ਉਹਨਾਂ ਜਪਿਆ ਸੀ। ਧਰਮ ਪਾਤਸ਼ਾਹ ਕਹਿੰਦੇ ਜਿਵੇਂ ਕੱਚ ਟੁੱਟ ਜਾਂਦਾ ਹੈ, ਇਵੇਂ ਉਹ ਟੁੱਟਦੇ ਵਾਰ ਵਾਰ ਨਿਰੰਕਾਰ ਉਹਨਾਂ ਨੂੰ ਸੰਸਾਰ ਤੇ ਡਿੱਗਦਾ ਹੈ। ਉਹ ਜਨਮ ਲੈਂਦੇ ਜਿਉਂਦੇ ਨੇ ਫਿਰ ਮਰ ਜਾਂਦੇ, ਈਸ਼ਵਰ ਦੀ ਇਬਾਦਤ ਨਹੀਂ ਕਰਦੇ, ਉਹਦੀ ਬੰਦਗੀ ਵਿੱਚ ਨਹੀਂ ਹੁੰਦੇ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਹਿ ਰਹੇ ਹਨ,
ਮਹਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਮ,
ਇੱਕ ਵਾਰ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬਾਣੀ ਵਿੱਚ ਐਸੇ ਕਦੇ ਪੜ੍ਹੇ ਕਿ ਜਿਹੜਾ ਈਸ਼ਵਰ ਦਾ ਨਾਮ ਰੱਖਦਾ ਹੈ, ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੁਝ, ਸੰਸਾਰ ਤੇ ਉਸਦੀ ਜੈ ਜੈ ਕਾਰ ਹੁੰਦੀ। ਜਿਸ ਨੀਚ ਤੋਂ ਕੋਈ ਨਾ ਜਾਂਦਾ ਹੈ, ਨਾਮ ਜਪ ਕੋਈ ਚੌਕ ਮੰਨਦਾ ਹੈ। ਸਤਿਗੁਰੂ ਪਾਤਸ਼ਾਹ ਈਸ਼ਵਰ ਦੀ ਵਡਿਆਈ ਕਰਦਿਆਂ ਐਸੀ ਆਪ ਗੱਲ ਕਹਿ ਰਹੇ ਕਿ ਉਸ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਉਸ ਦਾ ਨਾਮ ਸੱਚਾ ਹੈ। ਵੱਡੀ ਵਡਿਆਈ ਜਾਂ ਵੱਡਾ ਨਾਮ, ਉਹਦਾ ਨਾਮ ਵੱਡਾ ਹੈ। ਅਸੀਂ ਬਾਣੀ ਉਸ ਲਈ ਅਸੀਂ ਪੜ੍ਹਦੇ ਵੱਡੀ ਨੂੰ ਵੱਡਾ, ਵਪਾਰ ਤੇਰਾ ਵਰਤਬਾ ਰੰਗ ਬਰੰਗ ਅਨੇਕ ਨਾ ਜਾਪਣ ਕਰਤਬਾ, ਜੀਵਨ ਅੰਦਰ ਜੀ ਸਭ ਕੁਝ ਜਾਣਨਾ, ਸਭ ਕੁਝ ਤੇਰਾ ਵਸ ਤੇਰਾ ਘਰ ਖਾਣਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹਿਤਾ ਤੇਰ ਆਪਣਾ ਆਪ ਜਲ, ਸਰਵ ਕਲਾ ਪਰ ਹੋਰ ਦਿਸ਼ਾ ਜਤ ਕਥਾ, ਨਾਨਕ ਦਾਸਨ ਦਾਸ ਖੁਦ ਆ ਗਿਆ ਫਿਰ ਵਜਾ। ਉਹਦਾ ਨਾਮ ਵੱਡਾ ਹੈ ਜਿਸ ਨੂੰ ਸਭ ਜਾਣਦੇ, ਇਸ ਕਰਕੇ ਉਸ ਦੀ ਵਡਿਆਈ ਕੀਤੀ ਹੈ। ਅਗਲੀ ਪੰਕਤੀ ਵਿੱਚ ਆਪ ਜੀ ਕਹਿੰਦੇ ਹਨ,
ਵੱਡੀ ਵਡਿਆਈ ਜਾਂ ਸੱਚ ਨਿਆਂ,
ਉਹਦੀ ਵਡਿਆਈ ਇਸ ਕਰਕੇ ਵੀ ਵੱਡੀ ਹੈ ਕਿ ਉਹ ਜਿਹੜਾ ਨਿਆਂ ਕਰਦਾ ਹੈ ਉਹ ਸੱਚਾ ਕਰਦਾ ਹੈ। ਸੰਸਾਰ ਦੀਆਂ ਅਦਾਲਤਾਂ ਵਿੱਚ ਜਿੱਥੇ ਨਿਆਂ ਹੁੰਦੇ ਇੱਥੇ ਸੱਚਿਆਂ ਨੂੰ ਹੱਥ ਕੜੀਆਂ ਲੱਗ ਜਾਂਦੀਆਂ, ਝੂਠੇ ਗਲੀ ਹੋ ਜਾਂਦੇ। ਇੱਥੇ ਸੱਚੇ ਬਦਨਾਮ ਹੁੰਦੇ, ਝੂਠੇ ਪੂਜੇ ਜਾਂਦੇ। ਪਰ ਈਸ਼ਵਰ ਦੀ ਦਰਗਾਹ ਵਿੱਚ ਐਸਾ ਨਹੀਂ ਹੁੰਦਾ, ਉਹਦੀ ਦਰਗਾਹ ਵਿੱਚ ਸੱਚਾ ਨਿਆਂ ਹੁੰਦਾ ਹੈ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਪ੍ਰਸੰਨ ਹੈ,
ਵੱਡੀ ਵਡਿਆਈ ਜਾਂ ਨਿਰਜਲ ਥਾ,
ਇਸ ਕਰਕੇ ਵੀ ਉਸਦੀ ਵਡਿਆਈ ਵੱਡੀ ਹੈ ਕਿ ਉਸਦਾ ਟਿਕਾਣਾ ਜਿੱਥੇ ਉਹ ਟਿਕਿਆ ਉਹ ਕਦੇ ਡੋਲਦਾ ਨਹੀਂ, ਉਹ ਕਦੇ ਬਦਲਦਾ ਨਹੀਂ। ਰਵਿਦਾਸ ਜੀ ਮਹਾਰਾਜ ਨੇ ਬੱਚੇ ਕਹਿ ਬੇਗਮਪੁਰਾ ਸ਼ਹਿਰ ਤੋਂ ਨਾ ਦੁੱਖ ਅਦੋ ਨਹੀਂ ਤਾਂ ਜਾਓ, ਨਾ ਤਸਵੀਰ ਖਰਾਬ ਨਾ ਬਾਗ, ਖੌਫ ਨਾ ਕਟਾ ਤਸ ਜਗਾਲ, ਅਮਰ ਖੂਹ ਬਦਲ ਗਏ ਪਾਈ, ਖੂਹਾਂ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਨਾਂ ਸੇਮ ਇੱਕ ਸੋ ਪਾਈ, ਆਵਾਦਾਨ ਸਦਾ ਮੈਂ ਸਰੂਰ, ਖੂਹਾਂ ਕਨੀ ਵਸੈ ਮਾਮੂਰ। ਉਹਦਾ ਟਿਕਾਣਾ ਨਹੀਂ ਬਦਲਦਾ। ਧਰਮ ਪਾਤਸ਼ਾਹ ਕਹਿੰਦੇ ਇਸ ਕਰਕੇ ਵੀ ਉਸਦੀ ਵਡਿਆਈ ਵੱਡੀ ਹੈ। ਅਗਲੀ ਪੰਕਤੀ ਕਹਿੰਦੇ,
ਵੱਡੀ ਵਡਿਆਈ ਜਾਣੇ ਆਰਾ,
ਉਸਦੀ ਇਹ ਵਡਿਆਈ ਇਸ ਕਰਕੇ ਵੀ ਵੱਡੀ ਹੈ ਕਿ ਜੀਵ ਜੋ ਬੋਲਦੇ, ਜੋ ਉਹਨਾਂ ਦੇ ਅੰਦਰ ਹੈ, ਜੋ ਉਹਨਾਂ ਨੇ ਬੋਲਣਾ, ਜੋ ਉਸ ਅੱਗੇ ਬੇਨਤੀ ਕਰਦੀ ਹੈ, ਉਹ ਉਸਨੂੰ ਜਾਣਦਾ ਹੈ। ਸਤਿਗੁਰੂ ਸਾਹਿਬ ਪਾਤਸ਼ਾਹ ਨੇ ਬਾਣੀ ਚ ਐਸੇ ਬਚਨ ਕਹਿ ਕਿ ਬਿਨ ਬੋਲਿਆ ਸਭ ਕੁਛ ਜਾਣਦਾ, ਇਸ ਆਗੈ ਇੱਛਾ ਅਰਦਾਸ ਹਲਾਉ ਅਰਥ ਅਲਾਮ ਨਾ ਬੋਲਣ ਕਹਿਣਾ। ਧਾਰਮਿਕ ਪਾਤਸ਼ਾਹ ਕਹਿੰਦੇ ਉਹ ਜੀਵਾਂ ਦੇ ਕਹੇ ਹੋਏ ਬਚਨ ਜੋ ਉਸ ਅੱਗੇ ਅਰਦਾਸਾਂ ਕਰਦੇ ਕਹਿੰਦੇ ਕੁਝ ਉਹ ਉਹਨਾਂ ਨੂੰ ਜਾਣਦਾ ਹੈ, ਇਸ ਕਰਕੇ ਉਸ ਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਦੂਜੇ ਸਭ ਭਾਵ
ਧਰਮ ਪਾਤਸ਼ਾਹ ਕਹਿੰਦੇ ਇਸ ਕਰਕੇ ਵੀ ਉਸ ਦੀ ਵਡਿਆਈ ਵੱਡੀ ਹੈ ਕਿ ਸਾਰੇ ਉਸ ਨਾਲ ਪ੍ਰੇਮ ਕਰਦੇ, ਉਹ ਉਹਨਾਂ ਦੇ ਪ੍ਰੇਮ ਨੂੰ ਬੁੱਝਦਾ ਹੈ, ਜਾਣਦਾ ਹੈ ਤਾਂ ਅੰਦਰੋਂ ਜਾਣਦਾ ਹੈ, ਬਲ ਤਮਾਮ ਲੋਕ ਕਰਦੇ ਬਲ ਧਰਮ ਪੂਜਾ ਕਰਨਾ ਦਿਸੇਗਾ ਜੋ ਅੰਦਰ ਚੱਲ ਰਿਹਾ ਹੈ ਉਹ ਨਹੀਂ ਦਿਸੇਗਾ। ਗੁਰੂ ਨਾਨਕ ਸਾਹਿਬ ਨਵਾਜ ਪੜ੍ਹਨ ਜਾਂਦੇ ਕਾਜੀ ਦੇ ਅੰਦਰ ਕੀ ਵਰਤਦਾ ਹੈ, ਗੁਰੂ ਨਾਨਕ ਜਾਣਦੇ ਜਵਾਬ ਦੇ ਅੰਦਰ ਕੀ ਚੱਲਦਾ ਹੈ, ਗੁਰੂ ਨਾਨਕ ਜਾਣਦਾ ਹੈ। ਯਾਦ ਰੱਖੋ ਤਮਾਮ ਲੋਕਾਂ ਦੇ ਲਈ ਤਾਂ ਨਵਾਜ ਪੜ੍ਹ ਰਹੇ, ਧਰਮ ਪਾਤਸ਼ਾਹ ਕਹਿੰਦੇ ਜੀਵਾਂ ਦੇ ਪ੍ਰੇਮ ਨੂੰ ਉਬਝ ਰਹਿੰਦਾ ਹੈ, ਇਸ ਕਰਕੇ ਉਸ ਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਜਾਂ ਕੁਛ ਨਾ ਦਾਤ,
ਇਸ ਲਈ ਉਸ ਦੀ ਵਡਿਆਈ ਵੱਡੀ ਹੈ, ਉਹ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ। ਦਾਤ ਹੁੰਦਾ ਹੈ ਬਸ ਦੇ ਦਿੰਦਾ, ਕਦੇ ਤੁਹਾਨੂੰ ਉਸਨੇ ਨਹੀਂ ਪੁੱਛਿਆ ਕਿ ਤੁਹਾਨੂੰ ਉੱਤਰ ਦੇਣਾ ਦੇ ਦਿੰਦਾ, ਕਦੇ ਉਸਨੇ ਤੁਹਾਨੂੰ ਨਹੀਂ ਪੁੱਛਿਆ ਕਿ ਸੁੱਖ ਦੇਣਾ ਦੇ ਦਿੰਦਾ ਹੈ। ਇਹ ਤਾਂ ਮਨੁੱਖ ਦੀ ਗੱਲ ਹੈ ਕਿ ਜੋ ਦੇਣਾ ਕਹਿੰਦਾ ਮੈਂ ਸਲਾਹ ਕਰਕੇ ਦੇ, ਬਾਣੀ ਕਹਿੰਦੀ ਉਹ ਕਿਸੇ ਨਾਲ ਸਲਾਹ ਨਹੀਂ ਕਰਦਾ, ਵੀ ਉਹ ਪੁੱਛਣਾ ਮਸਲਤ ਹੈ, ਜੋ ਕੁਛ ਕਰੇ ਸੋ ਆਪੇ ਕਰ, ਉਹ ਆਪ ਹੀ ਜੋ ਕੁਛ ਜੀਵਨ ਦਾਤਾ ਦਿੰਦਾ ਹੈ, ਕਿਸੇ ਨਾਲ ਸਲਾਹ ਕਰਕੇ ਪੁੱਛ ਕੇ ਨਹੀਂ ਦਿੰਦਾ, ਇਸ ਕਰਕੇ ਉਸ ਦੀ ਵਡਿਆਈ ਵੱਡੀ ਹੈ।
ਵੱਡੀ ਵਡਿਆਈ ਜਾਂ ਆਪੇ ਆਪ,
ਬਾਦਸ਼ਾਹ ਕਹਿੰਦੇ ਉਹ ਆਪ ਹੀ ਹੈ ਸਭ ਕੁਝ, ਇਸ ਕਰਕੇ ਉਸ ਦੀ ਵਡਿਆਈ ਵੱਡੀ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਤ ਪਤਾ ਰੱਖਤਾ ਮੇਰਾ ਸਾਰੇ ਬਣ ਰਿਹਾ ਮਨ ਤੂੰ ਆਪੇ ਮਾਛੀ ਮਾਛਲੀ ਆਪੇ ਪਾਣੀ ਚਾਲ ਆਪੇ ਜਾਲ ਬਣਕੜਾ ਆਪੇ ਅੰਦਰ ਲਾਲ ਆਪੇ ਬਾਬੇ ਰੰਗਲਾ ਸਕੀਏ ਮੇਰਾ ਲਾਲ, ਇਸ ਕਰਕੇ ਉਸਦੀ ਵਡਿਆਈ ਵੱਡੀ ਵਡਿਆਈ ਜਾਂ ਆਪੇ ਆਪ। ਅਗਲੀ ਪੰਕਤੀ ਚ ਕਹਿੰਦੇ
ਨਾਨਕ ਕਾਰਨ ਕਥਨੀ ਜਾਏ,
ਸਾਰੇ ਪਿਆਰ ਨਾਲ ਗੱਲ ਕੇ ਰੱਖੋ ਸਤਨਾਮ ਸ੍ਰੀ ਵਾਹਿਗੁਰੂ, ਸੰਗ ਦਾ ਗ੍ਰਹਿ ਕਰੋ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਰਮ ਗੁਰੂ ਪਾਤਸ਼ਾਹ ਕਹਿੰਦੇ ਉਸ ਦੀ ਕਾਰ ਉਸ ਦਾ ਕੰਮ ਉਹਨੇ ਕੀ ਕਰਨਾ, ਕਦੋਂ ਕਰਨਾ, ਕਿਵੇਂ ਕਰਨਾ ਹੈ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ, ਕੋਈ ਕਹਿ ਨਹੀਂ ਸਕਦਾ ਕੀ ਕਰੇਗਾ ਕਦੋਂ ਕਰੇਗਾ ਕਿਵੇਂ ਕਰੇਗਾ, ਕਿਉਂਕਿ ਉਸਦੇ ਸਮਗਰ ਜਸ ਨੂੰ ਕੋਈ ਜਾਣਦਾ ਨਹੀਂ। ਗੁਰੂ ਨਾਨਕ ਸਾਹਿਬ ਥੱਕ ਗਏ ਹਾਰ ਗਏ, ਉਹਨਾਂ ਕਹਿੰਦੇ ਤਾਂ ਤੂੰ ਦਰਿਆ ਹੁੰਦਾ ਨਾ ਪੀਣਾ, ਮੈਂ ਸਰੀਰ ਕੈਸੇ ਆਖਦਾ, ਜੈ ਜੈ ਦੇਖਾਂ ਤਹਿ ਤਹਿ ਤੂੰ ਹੈ ਉਹਦੇ ਦਿਖਸੀ ਫੂਟ ਮਰਾਂ, ਇਸ ਕਰਕੇ ਸਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਉਸ ਦੀ ਕਾਰ ਉਸ ਦਾ ਕੰਮ ਕਥਨ ਨਹੀਂ ਕੀਤਾ ਜਾ ਸਕਦਾ। ਨਾਨਕ ਕਾਰ ਨਾ ਕਥਨੀ ਜਾਏ, ਕਹਿੰਦੇ ਮੈਂ ਕੇਵਲ ਜੇ ਕਹਿ ਸਕਦਾ ਤਾਂ ਇੰਨਾ ਹੀ ਕਹਿ ਸਕਦਾ ਹਾਂ,
ਕੀਤਾ ਕਰਨਾ ਸਰਵਰ ਜਾਏ,
ਜੋ ਕੁਝ ਉਸਨੇ ਕੀਤਾ ਹੈ ਔਰ ਜੋ ਕੁਝ ਉਸਨੇ ਕਰਨਾ ਹੈ ਇਹ ਸਭ ਕੁਝ ਉਸਦੀ ਰਜ਼ਾ ਵਿੱਚ ਹੈ, ਉਸ ਦੇ ਹੁਕਮ ਵਿੱਚ ਹੈ, ਉਸ ਦੇ ਹੁਕਮ ਤੋਂ ਬਿਨਾਂ ਕੁਝ ਹੋਇਆ ਨਹੀਂ, ਕੁਝ ਹੋ ਨਹੀਂ ਰਿਹਾ, ਕੁਝ ਹੋਵੇਗਾ, ਉਸ ਦੇ ਹੁਕਮ ਵਿੱਚ ਹੀ ਸਭ ਕੁਝ ਲੱਗ ਰਿਹਾ। ਸਤਿਗੁਰ ਪਾਤਸ਼ਾਹ ਕਹਿੰਦੇ ਕਿ ਮੈਂ ਇੰਨਾ ਹੀ ਕਹਿ ਸਕਦਾ ਹਾਂ।
ਮਹਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾਮ ਚ ਵਾਸ।
ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ ਕਿ ਦੁਨੀਆਂ ਦੇ ਲੋਕੋ ਇਹ ਜਿਹੜਾ ਸੰਸਾਰ ਹੈ ਇਹ ਸੱਚੇ ਦੀ ਕੋਠੜੀ ਰਹਿਣ ਦੀ ਜਗ੍ਹਾ ਹੈ, ਸਿੱਧੀ ਭਾਸ਼ਾ ਹੈ, ਪੇਂਡੂ ਭਾਸ਼ਾ ਹੈ। ਅਸੀਂ ਪੁਰਾਣੇ ਸਮੇਂ ਵਿੱਚ ਅੱਜ ਅਸੀਂ ਦੁਕਾਨ ਬੈਠ ਲੱਗ ਪਏ, ਪੁਰਾਣੇ ਸਮੇਂ ਵਿੱਚ ਲੋਕ ਕੋਠਾ ਕਹਿੰਦੇ ਸੀ, ਛੱਤ ਕੋਠਾ ਛੱਤਣਾ ਹੈ, ਕੋਠੜੀ ਛੋਟਾ ਕੋਠਾ। ਧਰਮਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਛੋਟਾ ਕੋਠਾ ਹੈ, ਇਹ ਜਗ ਸੱਚੇ ਦੀ ਹੈ ਕੋਠੜੀ, ਸੱਚੇ ਕਾਮ ਵਿੱਚ ਵਾਸ, ਇਹ ਸਰੀਰ ਵੀ ਉਸ ਸੱਚੇ ਦੀ ਕੋਠੜੀ ਹੈ, ਇਹਦੇ ਵਿੱਚ ਸੱਚੇ ਦਾ ਨਿਵਾਸ ਹੈ, ਕੀ ਛਾਪ ਕਹਿੰਦੇ ਹਨ।
ਇੱਕ ਨਾ ਹੁਕਮ ਸਮਾਏ ਹੈ, ਇੱਕ ਨਾ ਹੁਕਮੇ ਕਰੇ ਵਿਨਾਸ।
ਉਹ ਮਕਾਨ ਪੁਰਖ ਵਾਹਿਗੁਰੂ ਇੱਕ ਨਾ ਜੀਵਾਂ ਨੂੰ ਜਿਹੜੇ ਸੰਸਾਰ ਵਿੱਚ ਰਹਿੰਦੇ ਆਪਣੇ ਹੁਕਮ ਵਿੱਚ ਤੋਰ ਕੇ ਆਪਣੇ ਵਿੱਚ ਸਮਾਏ ਹੈ, ਅਭੇਦ ਕਰ ਲੈਂਦਾ ਹੈ, ਉਹਦੇ ਵਿੱਚ ਲੀਨ ਹੋ ਜਾਂਦੇ। ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ ਮੁਰਖ ਪਾਚੇ ਨਾਲ ਕੌਖੀ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਇੱਕ ਨਾ ਹੁਕਮ ਸਮਾਏ ਹੈ, ਇੱਕ ਨਾ ਹੁਕਮ ਹੈ। ਇੱਕ ਐਸੇ ਜੀਵ ਨੇ ਜਿਹਨਾਂ ਆਪਣੇ ਹੁਕਮ ਵਿੱਚ ਹੀ ਕਰੇ ਬਿਨਾ ਉਹਨਾਂ ਦਾ ਨਾਸ ਕਰ ਦਿੰਦਾ ਹੈ, ਭਾਵ ਉਹਨਾਂ ਨੂੰ ਆਪਣੇ ਹੁਕਮ ਵਿੱਚ 84 ਦੇ ਚੱਕਰ ਵਿੱਚ ਪਾ ਦਿੰਦਾ ਹੈ। ਸਿੰਘ ਪਾਤਸ਼ਾਹ ਕਹਿੰਦੇ ਹਨ
ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ।
ਇੱਕ ਨਾ ਨੂੰ ਆਪਣੇ ਭਾਣੇ ਹੁਕਮ ਵਿੱਚ ਤੋਰ ਕੇ ਇਸ ਸੰਸਾਰ ਦੇ ਗੁਨਾਹਾਂ ਤੋਂ, ਔਗੁਣਾਂ ਤੋਂ, ਮਾਇਆ ਤੋਂ, ਸੰਸਾਰ ਦੇ ਅਨੇਕ ਪ੍ਰਕਾਰ ਦੇ ਪਠਾਰਾਂ ਤੋਂ ਉਹ ਕੱਢ ਲੈਂਦਾ ਹੈ। ਤੇ ਇੱਕ ਐਸੇ ਨੇ ਜਿਹਨਾਂ ਨੂੰ ਆਪਣੇ ਹੁਕਮ ਨਾਲ ਤੋੜ ਦਿੰਦਾ ਹੈ, ਪਰ ਉਹਨਾਂ ਦਾ ਨਿਵਾਸ ਉਹ ਮਾਇਆ ਵਿੱਚ ਕਰਦਾ ਹੈ, ਉਹ ਮਾਇਆ ਨਾਲ ਜੁੜ ਜਾਂਦੇ। ਜੋ ਪ੍ਰਕਿਰਤੀ ਵਿੱਚ ਦਿਸਦਾ ਹੈ ਇਹ ਸਭ ਮਾਇਆ ਹੈ, ਇਸ ਨਾਲ ਜੁੜਿਆ, ਮਾਇਆ ਨਾਲ ਜੁੜਿਆ, ਇਹਨੂੰ ਛੱਡ ਕੇ ਨਿਰੰਕਾਰ ਨਾਲ ਜੁੜਿਆ, ਈਸ਼ਵਰ ਨਾਲ ਜੁੜਿਆ ਹੈ। ਉਹ ਧਰਮ ਪਾਤਸ਼ਾਹ ਕਹਿੰਦੇ ਇੱਕਣਾ ਨੂੰ ਆਪਣੇ ਹੁਕਮ ਵਿੱਚ ਆਪਣੇ ਭਾਣੇ ਵਿੱਚ ਕੱਢ ਲੈਂਦਾ ਹੈ, ਇੱਕਣਾ ਨੂੰ ਮਾਇਆ ਵਿੱਚ ਉਹਨਾਂ ਦਾ ਨਿਵਾਸ ਕਰ ਦਿੰਦਾ ਹੈ। ਅਗਲੀ ਭਗਤੀ ਵਿੱਚ ਕਹਿ ਰਹੇ ਹਨ
ਏਵ ਭੇ ਆਤ ਨਾ ਜਾ ਪਈ ਜੇ ਕਿਸੈ ਆਣੇ ਰਾਸ।
ਦੇਖੋ ਗੁਰੂ ਕੀ ਕਹਿ ਰਹੇ, ਸਤਿਗੁਰੂ ਪਾਤਸ਼ਾਹ ਕਹਿੰਦਾ ਜੋ ਵੀ ਕਿਹਾ ਨਹੀਂ ਜਾ ਸਕਦਾ, ਕਿਉਂ ਕਿਸ ਨੂੰ ਰਾਸ ਲਿਆਏਗਾ, ਕਿਸ ਨੂੰ ਤਾਰੇਗਾ, ਕਿਸ ਤੇ ਮੇਲ ਕਰੇਗਾ, ਕਿਸ ਦਾ ਜਨਮ ਨਰਕ ਕੱਟ ਦੇਵੇਗਾ, ਕਿਸ ਨੂੰ ਆਪਣੀ ਮਿਹਨਤ ਦਾ ਪਾਤਰ ਬਣਾਏਗਾ। ਧਰਮਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਵੀ ਕਿਹਾ ਨਹੀਂ ਜਾ ਸਕਦਾ, ਇਹ ਠੀਕ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਕਿ ਕਿਸ ਨੂੰ ਆਣੇ ਦਾ ਅਰਥ ਲਿਆਏਗਾ। ਇੱਕ ਹੁੰਦਾ ਬਣਾਇਆ, ਇੱਕ ਹੁੰਦਾ ਆਣੇ, ਆਣੇ ਦਾ ਅਰਥ ਲਿਆਉਂਦਾ ਆਪ ਲਿਆਉਂਦਾ, ਤੇ ਅਣਾਇਆ ਦਾ ਅਰਥ ਦੂਸਰੇ ਨੂੰ ਮੰਗਵਾਇਆ। ਹੁਣ ਧਰਮਗੁਰੂ ਪਾਤਸ਼ਾਹ ਜੀ ਕਹਿੰਦੇ ਆਣੇ, ਆਣੇ ਦਾ ਮਤਲਬ ਹੈ ਲਿਆਏਗਾ, ਆਪ ਲਿਆਏਗਾ, ਕਿਸ ਨੂੰ ਉਰਾਸ ਲੈ ਕੇ ਆਏਗਾ, ਕਿਹਦੇ ਜੀਵਨ ਨੂੰ ਸੁਚਾਰ ਬਣਾਏਗਾ, ਕਿਹਨੂੰ ਆਪਣੇ ਨਾਲ ਜੋੜੇਗਾ, ਕਿਹਨੂੰ ਆਪਣੇ ਵਿੱਚ ਸਮਾਏਗਾ, ਇਵੇਂ ਵੀ ਕਿਹਾ ਨਹੀਂ ਜਾ ਸਕਦਾ। ਸਤਿਗੁਰੂ ਅੰਗਦ ਦੇਵ ਸਾਹਿਬ ਜੀ ਕਹਿ ਰਹੇ ਹਨ
ਨਾਨਕ ਗੁਰਮੁਖ ਜਾਣੀਐ ਜਾਪ ਆਪ ਕਰੇ ਪ੍ਰਕਾਸ਼।
ਧਰਮਗੁਰੂ ਪਾਤਸ਼ਾਹ ਜੀ ਕਹਿੰਦੇ ਐਸੀ ਵਿਚਾਰ ਨੂੰ ਗੁਰਮੁਖ ਜਾਣਦੇ ਜਿਨ੍ਹਾਂ ਦੇ ਅੰਦਰ ਉਹ ਆਪ ਗਿਆਨ ਦਾ ਦੀਵਾ ਬਣ ਦਿੰਦਾ ਹੈ, ਗਿਆਨ ਦੇ ਪ੍ਰਕਾਸ਼ ਹੋ ਸਕੇ, ਐਸੀ ਗੱਲ ਨੂੰ ਉਹਦੇ ਨਾਲ ਪਿਆਰ ਕਰਨ ਵਾਲੇ ਗੁਰਮੁਖ ਜਾਣਦੇ ਹਨ। ਯਾਦ ਰੱਖਿਓ ਗੁਰਮੁਖ ਦੀ ਪਰਿਭਾਸ਼ਾ ਸਾਡੀ ਕਿਤਾਬ ਜਿਹੜੇ ਅਸੀਂ ਬੋਲਦੇ ਹਾਂ ਉਹ ਗਲਤ ਹੈ। ਅਸੀਂ ਸ਼ਰਾਬ ਪੀਣ ਵਾਲੇ ਨੂੰ ਵੀ ਗੁਰਮੁਖ ਕਹਿ ਕੇ ਪੁਕਾਰ ਦਿੰਦੇ, ਕਿ ਸਿਗਰਟਾਂ ਪੀਣ ਵਾਲੇ ਨੂੰ ਵੀ ਗੁਰਮੁਖ ਕਹਿ ਕੇ ਪੁਕਾਰ ਦਿੰਦੇ। ਗੁਰਮੁਖ ਜਦੋਂ ਗੁਰਮੁਖ ਦੀ ਪਰਿਭਾਸ਼ਾ ਪੜ੍ਹਨੀ ਤਾਂ ਗੁਰੂ ਕੋਲ ਜਾਣਾ ਹੈ। ਗੁਰੂ ਕਿਹਨੂੰ ਗੁਰਮੁਖ ਕਹਿੰਦਾ, ਗੁਰਮੁਖ ਪ੍ਰਹਲਾਦ ਜਪ ਹਰ ਕਥ ਪਾਈ, ਗੁਰਮੁਖ ਜਨਕ ਹਰ ਨਾਮ ਜਨ ਲਾਈ। ਜਦੋਂ ਇਹਨਾਂ ਦੋਵਾਂ ਦੇ ਜੀਵਨ ਨੂੰ ਵੇਖੋਗੇ ਤਾਂ ਪ੍ਰਹਲਾਦ ਨੇ ਗੁਰੂ ਕੇ ਵਿਚਾਰ ਨੇ ਪ੍ਰਹਲਾਦ ਜਨਕ ਕੇ ਇੱਕੀ ਕੋਲ ਉਤਾਰੇ, ਤੇ ਜਨਕ ਲਈ ਇਹ ਗੱਲ ਕਹੀ ਜਾਂਦੀ ਕਿ ਜਨਕ ਨੇ 18 ਨਰਕ ਖਾਲੀ ਕਰਾ ਦਿੱਤੇ। ਗੁਰੂ ਦੀ ਦ੍ਰਿਸ਼ਟੀ ਵਿੱਚ ਉਹ ਗੁਰਮੁਖ ਨੇ, ਐਸੇ ਗੁਰਮੁਖ ਜਾਣਦੇ ਨਾਨਕ ਗੁਰਮੁਖ ਜਾਣੀ ਹੈ ਜਾਂ ਕੋ ਆਪ ਕਰੇ ਪ੍ਰਕਾਸ਼। ਜਿਹਨਾਂ ਦੇ ਅੰਦਰ ਉਹ ਗਿਆਨ ਦਾ ਦੀਵਾ ਬਣਦਾ ਹੈ ਉਹ ਉਸਨੂੰ ਜਾਣ ਸਕਦੇ, ਉਸਦੇ ਕੀਤੇ ਨੂੰ ਕਹੇ ਹੋਏ ਜਾਣ ਸਕਦੇ। ਅਗਲੀਆਂ ਪੰਕਤੀਆਂ ਵਿੱਚ ਆਪ ਕੀ ਕਹਿ ਰਹੇ ਹਨ
ਪੌੜੀ ਨਾਨਕ ਜੀ ਉਪਾਇਕ ਲਿਖ ਨਾਮੈ ਧਰਮ ਬਾਲਿਆ।
ਉਸਨੇ ਜੀਵ ਉਪਾਇਕ ਹੈ, ਜੀਵ ਪੈਦਾ ਕਰੇ, ਪੈਦਾ ਕਰਕੇ ਲਿਖ ਨਾਮ ਹੈ ਉਹਨਾਂ ਨਾਲ ਲੇਖਾ ਲਿਖਣ ਲਈ ਧਰਮ ਬਹਾਲਿਆ। ਜਿਸ ਨੂੰ ਤੁਸੀਂ ਧਰਮਰਾਜ ਕਹਿੰਦੇ ਉਹ ਬਹਾਲਿਆ, ਕਿਰਪਾ ਦਿੱਤਾ ਕਿ ਤੂੰ ਜੀਵਾਂ ਦਾ ਲੇਖਾ ਕਰਨਾ ਹੈ। ਐਸਾ ਕੁਝ ਕਿਹਾ ਜਾਂਦਾ ਹੈ ਕਿ ਇਸ ਮਨੁੱਖ ਦੇ ਲੇਖੇ ਨੂੰ ਲਿਖਣ ਲਈ ਕਦੇ ਤੁਸੀਂ ਵਿਚਾਰਿਆ ਨਹੀਂ ਕਿ ਜੇ ਨਿਰੰਕਾਰ ਤੁਹਾਡੇ ਅੰਦਰ ਨਹੀਂ ਹੈ, ਕਿੰਨਾ ਵੀ ਫਿਰੇ ਤੋਂ ਫਿਰਿਆ, ਭੈੜੇ ਤੋਂ ਭੈੜਾ, ਕਿੰਨਾ ਛੁਪਾ ਕੇ ਕੋਈ ਕੰਮ ਕਰੋਗੇ? ਨਿਰੰਕਾਰ ਤੋਂ ਛੁਪਾ ਸਕਦੇ, ਉਹ ਤੁਹਾਡੇ ਲੇਖੇ ਦੇ ਜਾਣ ਸਤਗੁਰੂ ਪਾਤਸ਼ਾਹ ਨੇ ਪਾਵਨ ਨਾਨਕ ਚੱਕਿਆ ਇੱਥੇ ਕਮਾਣਾ ਅੱਗੇ ਆਇਆ, ਕਿਤੇ ਐਸੇ ਬਚਨ ਵੀ ਕਹਿ ਕੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜਾ ਕਦੂ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਖਾਦ ਨਾਨਕ ਤੈਨੂੰ ਕੁਝ ਨੇ ਕੀਤੀ ਛੁੱਟੀ ਨਾਲ ਉਹਨੇ ਧਰਮ ਰਾਜ ਨੂੰ ਸਥਾਪਿਤ ਕੀਤਾ। ਨਾਨਕ ਜੀ ਉਪਾਇ ਹੈ ਲਿਖ ਨਾਲ ਧਰਮ ਬਹਾ ਲਿਆ। ਇਸ ਗੱਲ ਦਾ ਖੁਲਾਸਾ ਕਦੇ ਆਪਾਂ ਖੁੱਲੇ ਰੂਪ ਵਿੱਚ ਜਿਵੇਂ ਤੁਸੀਂ ਅੱਜ ਕਹਿੰਦੇ ਹੋ ਨਾ ਕਿ ਟੈਕਨੀਕਲੀ ਜਾਂ ਸਥਾਈ ਰੂਪ ਵਿੱਚ ਕਿ ਇਹ ਕਿਸ ਸੈਂਸ ਦੀ ਕਸੌਟੀ ਤੇ ਪੂਰਾ ਕਦੇ ਕਰਾਂਗੇ ਗੁਰੂ ਕਿਰਪਾ ਕੀਤੀ ਤਾਂ ਅਸੀਂ ਇਸ ਨੂੰ ਬਾਣੀ ਨੂੰ ਖੁਲਾ ਨਹੀਂ ਸਕਦੇ। ਹੱਥੋਂ ਕਟਾਈ ਕਦੀ ਦੌੜੀ ਜਾ ਰਹੀ ਤਾਂ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਤਾਂ ਸਾਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਉਹਨੇ ਧਰਮਰਾਜ ਨੂੰ ਸਥਾਪਿਤ ਕੀਤਾ ਹੈ, ਜੀਵਨ ਨੂੰ ਪੈਦਾ ਕਰਿਆ, ਧਰਮਰਾਜ ਸਥਾਪਿਤ ਕੀਤਾ। ਅਰਵੀ ਭਗਤੀ ਕਹਿ
ਉੱਥੇ ਸੱਜੇ ਹੀ ਸੱਜ ਨਿਬੜਾ ਚੁਣ ਵਕਤ ਕੱਢੇ ਜਜਮਾਨਿਆ।
ਉਸ ਦੀ ਦਰਗਾਹ ਵਿੱਚ ਧਰਮਰਾਜ ਦੇ ਦੁਆਰੇ ਤੇ ਜਿੱਥੇ ਜੀਵਾਂ ਦੇ ਕਰਮਾਂ ਦਾ ਹਿਸਾਬ ਹੁੰਦਾ ਹੈ ਉੱਥੇ ਸੱਚੇ ਹੀ ਸੱਚ ਨਿਬੜਾ। ਯਾਦ ਰੱਖਿਓ ਇੱਥੇ ਪਾਠ ਕਈ ਵਾਰੀ ਕੀਰਤਨੀ ਅਸੀਂ ਖਤ ਕਰਦੇ ਔਰ ਉਹ ਕਹਿੰਦੇ ਸੱਚੋ ਹੀ ਸੱਚ ਨਿਕਲਿਆ। ਅਜੇ ਭਾਈ ਸਾਹਿਬ ਟਕਸਾਲੀ ਕੀਰਤਨੀ ਹੈ, ਟਕਸਾਲ ਕਲਾਣੀ ਪੜ੍ਹੀ ਹੈ, ਇਹਨਾਂ ਨੂੰ ਪਤਾ ਹੈ ਕਿ ਉਹ ਕਈ ਵਾਰੀ ਐਸਾ ਸਮਝ ਲੈਂਦੇ ਕਿ ਸ਼ਾਇਦ ਪ੍ਰੈਸ ਦੀ ਗਲਤੀ ਹੈ, ਦੋਵੇਂ ਤਾਂ ਸੱਚੇ ਨਹੀਂ ਹੋ ਸਕਦਾ। ਸੱਚੋ ਹੀ ਸੱਚ ਨਿਕਲਿਆ ਕਿਉਂਕਿ ਅਸੀਂ ਐਸਾ ਸਮਝ ਕਰਦੇ ਹਾਂ ਕਿ ਸੱਚੋ ਸੱਚ ਕਹਿ ਰਹੇ ਜੋ ਕਹਿ ਰਹੇ। ਉਸ ਦੀ ਦਰਗਾਹ ਵਿੱਚ ਜਿਹੜੇ ਸੱਚੇ ਹੋ ਗਏ ਉਹ ਹੀ ਸੱਚ ਨਿਕਲਿਆ, ਸੱਚ ਨਾਲ ਜੁੜਨ ਗਏ। ਜਿਹੜੇ ਪ੍ਰਮਾਣਿਕ ਹੋ ਗਏ ਉਹ ਹੀ ਸੱਚ ਨਾਲ ਜੁੜਨ ਗਏ ਅਤੇ ਚੋਣ ਵਕਤ ਕਾਢੇ ਜਜਮਾਨਿਆ, ਬੁਰੇ ਕੰਮ ਕਰਨ ਵਾਲੇ ਭੈੜੇ ਲੋਕ ਜਜਮਾਨਿਆ ਕੋਈ ਨੀ ਕਹਿੰਦੇ। ਅੱਧ ਨੀਵਾ ਅੱਧ ਗਿਰਿਆ ਵਿਅਕਤੀ ਜਿਹਦੇ ਵਿਚਾਰ ਨੀਵੇਂ, ਜਿਹਦੀ ਦ੍ਰਿਸ਼ਟੀ ਨੀਵੀਂ ਹੈ, ਜਿਹਦਾ ਸੁਣਨਾ ਨੀਵਾ ਹੈ, ਧਰਮ ਪਾਤਸ਼ਾਹ ਜੀ ਕਹਿੰਦੇ ਐਸੇ ਕੋਣੀਆਂ ਐਸੇ ਜਜਮਾਲਿਆਂ ਗੁਣੇ ਪੁਰਸ਼ਾਂ ਨੂੰ ਉੱਥੇ ਵੱਖ ਕਰ ਦਿੱਤਾ ਜਾਏ। ਚੁਣ ਵੱਖ ਕੱਢੇ ਜਜਮਾਲਿਆ, ਆਪ ਜੀ ਬਚਨ ਕਰਦੇ ਅਗਲੀ ਪੰਕਤੀ ਚ ਕਹਿੰਦੇ ਹਨ
ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ।
ਉਹਦੇ ਦਰ ਤੇ ਜਿੱਥੇ ਟਿਕਣਾ ਨਹੀਂ ਪਾਉਣਗੇ, ਦਰਗਾਹ ਵਿੱਚ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਣਗੇ ਅਤੇ ਉਹਨਾਂ ਨੂੰ ਨਰਕਾਂ ਵਿੱਚ ਭੇਜਿਆ ਜਾਏਗਾ। ਮੋਹ ਕਾਲ ਹੈ ਦੋਜਕ ਚਾਲਿਆ, ਚਾਲਿਆ ਦਾ ਅਰਥ ਢੱਲੇ ਜਾਣਗੇ। ਇੱਕ ਪਾਠ ਹੈ ਚੱਲਿਆ, ਇੱਕ ਹੈ ਚਾਲਿਆ। ਚੱਲਿਆ ਦਾ ਅਰਥ ਹੈ ਖੁਦ ਚੱਲਿਆ, ਇੱਕ ਹੈ ਚਲਾਇਆ ਜਿਹਨੂੰ ਲੈ ਕੇ ਜਾਇਆ ਗਿਆ। ਮੋਹ ਕਾਲੇ ਦੋਜਕ ਚਾਲਿਆ, ਉਹ ਦੋਜਕ ਨੂੰ ਜਾਣ ਕੇ ਉਹਨਾਂ ਨੂੰ ਲਜਾਇਆ ਜਾਵੇਗਾ। ਅਗਲੀ ਪੰਕਤੀ ਚ ਕਹਿੰਦੇ ਹਨ ਨਵੇੜਾ ਕਰਦੇ
ਤੇਰੇ ਨਾਲੇ ਰਤੇ ਸੇ ਜਣ ਗਏ ਹਾਰ ਗਏ ਸੇ ਛੱਕਣ ਵਾਲਿਆ।
ਇੱਕ ਵਾਰ ਸਾਰੇ ਪਿਆਰ ਨਾਲ ਕੱਟ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐ ਪ੍ਰਭੂ ਜਿਹੜੇ ਤੇਰੇ ਨਾਮ ਨਾਲ ਰਤੇ ਗੰਢੇ ਗਏ, ਜਿਹੜੇ ਤੇਰੇ ਨਾਮ ਨਾਲ ਜੁੜ ਗਏ, ਜਿਹੜੇ ਜੀਓ ਨਿਰਮਲ ਆਲ ਨਿਰਮਲ ਹੋ ਗਏ, ਐਸੇ ਵਿਅਕਤੀ ਤੇਰੇ ਨਾਲ ਰੱਤੇ ਇਸੇ ਜਿਣ ਗਏ, ਉਹ ਇਸ ਸੰਸਾਰ ਤੋਂ ਜਿੱਤ ਕੇ ਗਏ। ਜਿਣ ਦਾ ਅਰਥ ਹੈ ਜਿੱਤਣਾ, ਮੰਨੇ ਨਾਮ ਸੋਈ ਗਿਣ ਜਾਏ ਔਰੀ ਕਰਮ ਨਾ ਲੇਖਾ ਲਾਏ। ਤੇਰੇ ਨਾਲ ਰੱਤੇ ਇਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਜਿਹੜੇ ਯਾਦ ਰੱਖੋ ਸੰਸਾਰ ਰਹਿ ਕੇ ਧੋਖੇ ਦਿੰਦੇ ਰਹੇ, ਠੱਗੀਆਂ ਮਾਰਦੇ ਰਹੇ, ਧਨ ਦੀ ਪ੍ਰਾਪਤੀ ਲਈ, ਪੁੱਤਰਾਂ ਧੀਆਂ ਦੀ ਪਾਲਣਾ ਲਈ ਅਨੇਕ ਤਰ੍ਹਾਂ ਦੇ ਤਰੀਕਿਆਂ ਨਾਲ ਜਿਨ੍ਹਾਂ ਨੇ ਅਨੇਕਾਂ ਗਲਤ ਕੰਮ ਕੀਤੇ, ਧੰਗੁਰ ਪਾਤਸ਼ਾਹ ਕਹਿੰਦੇ ਉਹ ਫਕੀਰ ਹਾਰ ਗਏ ਸੇ ਠੱਗਣ ਵਾਲਿਆ। ਕਿਉਂ ਪਤਾ ਕਿਵੇਂ ਚੱਲਿਆ? ਅਗਲੀ ਪੰਕਤੀ ਚ ਕਹਿ
ਲਿਖ ਨਾਵੈ ਧਰਮ ਬਹਾਲਿਆ,
ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਦੇ ਨਾਵੈ ਲਿਖਿਆ ਲਿਖਣ ਲਈ ਧਰਮ ਰਾਜ ਨੂੰ ਸਥਾਪਿਤ ਕੀਤਾ ਹੈ। ਧਰਮ ਰਾਜ ਨੂੰ ਹੁਕਮ ਹੈ ਵਹਿ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਿਰ ਕਾਲ, ਉਹ ਤੇਰੀ ਰਜਤ ਹੈ ਤੇਰੀ ਕਬਜ਼ਾ ਹੈ। ਦੁਸ਼ਟ ਆਤਮਾ ਭੈੜੇ ਜੀ ਭੈੜੇ ਵਿਚਾਰਾਂ ਵਾਲੇ ਜਿਹੜੇ ਸੰਸਾਰ ਦੇ ਲੈ ਰਹਿ ਕੇ ਨਾਮਦਾਰ ਨਹੀਂ ਹੁੰਦੇ ਉਹ ਤੇਰੀ ਕਬਜ਼ਾ, ਜਿਹੜੇ ਨਾਮਦਾਰ ਹੁੰਦੇ ਉਹ ਉਸ ਰਸਤੇ ਤੇ ਨਹੀਂ ਜਾਂਦੇ। ਬਾਣੀ ਦੇ ਐਸੇ ਬੱਚੇ ਨੇ ਜੈ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਗ ਤੇ ਬਾਟ, ਜੈ ਕਹਿੰਦੇ ਰੋਟੀ ਪਰਹਾਰੀ ਤੇ ਬਾਲ ਸੰਤਨ ਪੁਰਾਰੀ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਬਣ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨ ਸਫਲਾ ਹੋ ਸਕੇ। ਪਾਵਨ ਬਾਣੀ ਨੂੰ ਵਿਚਾਰ ਕਰਦੇ ਹੋਈਆਂ ਭੁੱਖਾਂ ਗੁਰੂ ਕੇ ਦਰ ਦਾ ਮੁਕਰ ਚੜ ਕੇ ਸਤਸੰਗਤ ਆਪਣੇ ਦਰ ਦਾ ਤੇਫਾਈ ਜਾਣ ਕੇ ਬਾਅਦ ਕਰਦੇ ਦੀਆਂ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਖਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਨੂੰ ਗੁਜ਼ਾਰਿਆ ਸਮਾਂ ਪਿਆ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਸੁੱਖ ਹੋ ਜਾਏਗੇ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ। ਨਾਨਕ ਹਰਿ ਰੰਗ ਪਾਵੇ ਮੇਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।